ਸਤਿਗੁਰੂ ਜੀ ਸਿਆਮ 'ਚ ਸਤਿਗੁਰੂ ਜੀ ਨੇ ਛੋਟੇ ਬਾਬਾ ਜੀ ਅਤੇ ਉਹਨਾਂ ਦੇ ਸੇਵਕ ਜੈ ਸਿੰਘ ਨੂੰ ਪਹਿਲੇ ਰੇਲ 'ਤੇ ਤੋਰਿਆ ਸੀ ਪਟਨੇ ਨੂੰ। ਆਪ ਭਾਈ ਵਜ਼ੀਰ ਸਿੰਘ ਜੀ, ਸੰਤ ਰਤਨ ਸਿੰਘ ਜੀ ਸਮੇਤ ਕਾਨਪੁਰ ਲਖਨਊ ਤੋਂ ਹੋ ਕੇ 2 ਮੱਘਰ ਨੂੰ ਪਟਨੇ ਪੁੱਜੇ। 3 ਭੀ ਰਹੇ। ਦਸਮ ਜੀ ਦੇ ਗੁਰ ਅਸਥਾਨਾਂ 'ਤੇ ਭੇਟਾ ਧਰੀ, ਮੱਥਾ ਟੇਕਿਆ। ਰੇਲ 'ਤੇ ਭਾਈ ਜੀ ਅਤੇ ਜੈ ਸਿੰਘ ਤੋਰੇ। ਦਰਸ਼ਨ ਸਿੰਘ, ਖਜਾਨ ਸਿੰਘ ਰਾਗੀਆਂ ਦੇ ਦਿੱਲੀਓਂ ਪਾਸਪੋਰਟ ਨਾ ਪੁੱਜਣ ਕਰ ਦੇਣ ਲੱਗੇ ਕਲਕੱਤੇ। ਅੰਗਰੇਜ਼ ਨੇ ਜਹਾਜ਼ ਵਿੱਚੋਂ ਹੀ ਪਤਾ ਭੇਜ ਦਿੱਤਾ ਸੀ ਸ਼ਿਆਮ ਸੇਠ ਫੂਲਾ ਸਿੰਘ ਜੀ ਦੀ ਫਰਮ 'ਤੇ ਕਿ ਸਤਿਗੁਰੂ ਜੀ ਆ ਰਹੇ ਹਨ। 8 ਨੂੰ ਪੁੱਜੇ, 9 ਰਹੇ। ਸ਼ਿਆਮ ਦੀ ਸੰਗਤ ਜਿਵੇਂ ਅੱਡੇ 'ਤੇ ਹਾਰ 'ਤੇ ਕੈਮਰੇ ਲੈ ਕੇ ਪੁੱਜੀ ਸੀ, ਤਿਵੇਂ ਹੀ 2 ਦਿਨ ਜੁੜੀ ਰਹੀ। 10 ਮੱਘਰ ਵਿਸ਼ਨੂੰ ਲੋਕ ਸੈਰ ਨੂੰ ਗਏ, ਸਾਥ ਸੇਠ ਫੂਲਾ ਸਿੰਘ ਜੀ, ਸੇਠ ਦਿਆਲ ਸਿੰਘ ਜੀ, ਸੰਪੂਰਨ ਸਿੰਘ ਜੀ, ਨਰਾਇਣ ਸਿੰਘ ਜੀ, ਤਰਲੋਕ ਸਿੰਘ ਜੀ ਅਤੇ ਗੁੱਜਰਾਂ ਵਾਲੀਏ ਸੇਠਾਂ ਵਿੱਚੋਂ ਪਿਆਰਾ ਸਿੰਘ, ਅਜੀਤ ਸਿੰਘ, ਤਖਤ ਸਿੰਘ, ਖੜਕ ਸਿੰਘ ਸੇਖਵਾਂ ਵਾਲੇ, ਗੁਰਬਖਸ਼ ਸਿੰਘ ਜੀ ਹੰਸ, ਸੰਤ ਧਿਆਨ ਸਿੰਘ ਜੀ ਵਰਨਾ ਵਾਲਿਆਂ ਦੇ ਪੁੱਤਰ, ਲਾਲ ਸਿੰਘ ਲਾਂਗਰੀ ਖੰਡੂ ਵਾਲੀਆ, ਹਰਬੰਸ ਸਿੰਘ, ਦਰਸ਼ਨ ਸਿੰਘ ਸ਼ੇਖੂਪੁਰੀਏ ਪੁੱਜੇ। ਵਜਿੰਦਰ ਸਿੰਘ, ਜਗਤ ਸਿੰਘ ਸਮਸੇ ਵਾਲੇ ਜੋ ਵਿਸ਼ਨੂੰ ਲੋਕ ਵੱਸਦੇ ਉਹਨਾਂ ਵੱਲ ਰਾਤ ਰਹੇ। 11 ਨੂੰ ਲੰਪਾਂਗ ਪੁੱਜੇ। 12 ਚੰਗਮਈ ਇੰਦਰ ਸਿੰਘ ਫਿਲੋਕੇ ਅਤੇ ਕਰਤਾਰ ਸਿੰਘ ਜੀ ਮਹਾਰਾਂ ਵਾਲੇ ਵੱਲ ਰਹੇ। 15 ਨੂੰ ਵਾਪਸ ਬੈਂਕੋਕ ਆਏ। ਸਾਧ ਸਿੱਖ ਉੱਤਰਦੇ ਚੜ੍ਹਦੇ ਰਹੇ ਰਾਹੇ। ਆਸਾ ਦੀ ਵਾਰ ਦਾ ਕੀਰਤਨ ਅਤੇ ਘੰਟਾ ਨਾਮ ਸਿਮਰਨ ਹੁੰਦਾ ਸੀ ਰੋਜ਼। ਸਤਿਗੁਰੂ ਜੀ 26 ਮੱਘਰ ਨੂੰ ਵਾਪਸ ਕਲਕੱਤੇ ਆਏ। ਜਹਾਜ਼ 14,000 ਫੁੱਟ ਜ਼ਮੀਨੋਂ ਉੱਚਾ ਜਾਂਦਾ ਸੀ। ਸ਼ਿਆਮ 'ਤੇ ਇੱਧਰ ਹਿੰਦੁਸਤਾਨ ਦੇ ਵਕਤ ਵਿੱਚ 1.5 ਘੰਟੇ ਦਾ ਫਰਕ ਹੈ। ਉੱਥੋਂ ਦੇ ਰੁਪਏ ਦੀ ਕੀਮਤ ਇੱਥੋਂ ਨਾਲੋਂ ਘੱਟ ਹੈ, ਅਰਥਾਤ 1 ਦੇ 4 ਗੁਣਾ। ਸਾਡੇ 1 ਦੇ ਉੱਥੋਂ 4 ਬਣਦੇ ਹਨ। ਸੰਗਤ ਵੱਲੋਂ ਭੇਟਾ। ਸੇਠ ਫੂਲਾ ਸਿੰਘ ਜੀ ਦੇ ਸਪੁੱਤਰ ਤਰਲੋਕ ਸਿੰਘ ਜੀ, ਨੇਤਾ ਸੁਭਾਸ਼ ਚੰਦਰ ਜੀ ਦੇ ਡਰਾਈਵਰ ਅਤੇ ਗੁਰਬਖਸ਼ ਸਿੰਘ ਜੀ ਮੁਨਸ਼ੀ ਰਹੇ। ਜਦ ਸੁਭਾਸ਼ ਜੀ ਨੇ ਆਜ਼ਾਦ ਹਿੰਦ ਫੌਜ ਦੀ ਬਾਦਸ਼ਾਹੀ ਨਿਭਾਹੀ ਸੀ, ਬਹੁਤ ਇੱਜ਼ਤ ਹੈ ਲੋਕਾਂ ਅੰਦਰ ਇਹਨਾਂ ਦੀ। ਲੰਗਰ ਇਸ ਸੇਠ ਪਰਿਵਾਰ ਵੱਲ ਹੀ ਰਿਹਾ ਸੀ। ਸਾਧੂਆਂ ਨੂੰ ਸਿਆਮ ਵੱਲ ਪੁੰਗੀ ਬੋਲਦੇ ਹਨ। ਸਤਿਗੁਰੂ ਜੀ ਨੂੰ ਬਹੁਤ ਭੇਟਾ ਪੂਜਾ ਦਾ ਪਦਾਰਥ ਸੰਗਤ ਵੱਲੋਂ ਅਤੇ ਸੇਠਾਂ ਵੱਲੋਂ ਹਾਜ਼ਰ ਹੋਇਆ। ਆਉਣ ਜਾਣ ਦਾ ਖਰਚ ਜੋ ਉੱਧਰ ਦਾ 1.5 ਲੱਖ ਦੇ ਕਰੀਬ ਸੀ, ਸੇਠ ਫੂਲਾ ਸਿੰਘ ਜੀ ਵੱਲੋਂ ਹੋਇਆ। ਸੇਠਾਂ ਚਾਂਦੀ ਦੇ ਪਊਏ ਭੇਟਾ ਕੀਤੇ ਤਾਂ ਸਤਿਗੁਰਾਂ ਕਿਹਾ, ਕਾਲਖ ਪੈਦਾ ਹੋ ਪੈਰਾਂ ਨੂੰ ਲੱਗਦੀ ਹੈ। ਇੱਕ ਸਿੱਖ ਘੜੀ ਹੱਥ ਪਾਉਣ ਵਾਲੀ ਭੇਟ ਕੀਤੀ ਤਾਂ ਸਤਿਗੁਰੂ ਜੀ ਕਿਹਾ, ਧੌਲੀ ਦਾੜੀ ਨਾਲ ਅੱਛੀ ਨਹੀਂ ਲੱਗਦੀ। ਹੋਰ ਭੇਟਾ ਚਾਂਦੀ ਦੇ ਭਾਂਡੇ, ਡੱਬੇ, ਟੋਕਰੀਆਂ, ਪਊਏ, ਜਨੌਰ ਆਦਿ ਅਤੇ ਸੁੱਚੇ ਬਸਤਰ ਭੇਟਾ ਹੋਏ। ਕੁਝ ਆਪੋ ਵਿੱਚ ਸਿੱਖਾਂ ਦੇ ਝੇੜੇ ਪੀ ਸੀ, ਸੋ ਸੁਣਨ ਵੇੜੇ ਸਤਿਗੁਰੂ ਜੀ ਸੇਠ ਫੂਲਾ ਸਿੰਘ ਜੀ ਵੱਲੋਂ ਲਾਂਗਰੀ ਜੈਮਲ ਸਿੰਘ ਫਿਲੋਕਿਆਂ ਦੇ ਸੇਵਾ ਕਰਕੇ ਸੰਤ ਰਤਨ ਸਿੰਘ ਜੀ ਦੱਸਦੇ ਹਨ, ਸਤਿਗੁਰੂ ਜੀ ਨੂੰ ਬਹੁਤ ਪ੍ਰਸੰਨ ਕੀਤਾ ਸੀ। ਸਭ ਆਏ ਨੂੰ ਇੱਕ ਰਸ ਵਰਤਦਾ ਸੀ। ਸਤਿਗੁਰੂ ਜੀ ਸਭ ਸਿੱਖਾਂ ਨੂੰ ਇੱਕ ਦਿਨ ਬਹਾ ਕਿਹਾ, ਆਏ ਦਾ ਇਹੋ ਗੁਣ ਹੁੰਦਾ ਏ ਜੋ ਸਾਕਾਂ ਸੱਜਣਾ ਸੁਨੇਹੀਆਂ ਸਾਧਾਂ ਵਿੱਚ ਫਰਕ ਪਿਆ ਹੋਵੇ। ਸੋ ਕਹੇ ਬੁਝਾ ਮੇਲੇ। ਇਸੇ ਲਈ ਮਹਾਂਪੁਰਖਾਂ ਮੇਲੇ ਅਤੇ ਸੰਸਾਰੀਆਂ ਸ਼ਾਦੀਆਂ ਗਮੀਆਂ ਦਾ ਨਾਮ ਮੇਲ ਮਿਲਣੀ ਮੇਲਾ ਅਤੇ ਸਤਸੰਗ ਰੱਖਿਆ ਹੋਇਆ ਹੈ। ਨਹੀਂ ਤਾਂ ਆਏ ਦਾ ਕੀ ਗੁਣ ਅਤੇ ਕੀਤੇ ਖਰਚ ਦੇ ਕੀ ਗੁਣ। ਦਿੱਲੀ ਪੁੱਜੇ ਸਤਿਗੁਰੂ ਜੀ 28 ਮੱਘਰ ਦਿੱਲੀ ਪਾਲਮ ਦੇ ਹਵਾਈ ਅੱਡੇ 'ਤੇ ਉਤਰੇ ਅਤੇ 29 ਸਵੇਰੇ ਸਰਦਾਰ ਆਤਮਾ ਸਿੰਘ ਜੀ ਦੇ ਕਾਰਖਾਨੇ ਸੰਤ ਪ੍ਰੀਤਮ ਸਿੰਘ ਜੀ ਪੱਦੀ ਖਾਲਸਾ ਵਾਲਿਆਂ ਦੇ ਜਥੇ ਆਸਾ ਦੀ ਵਾਰ ਲਾਈ। ਸਰਦਾਰ ਜੀ ਸਭ ਥੋੜ੍ਹੇ ਥਿੜਕੇ ਨਾਮਧਾਰੀਆਂ ਨੂੰ ਸਾਵੀਂ ਦਿਹਾੜੀ ਦਿੰਦਾ, ਭਾਵੇਂ ਕੋਈ ਕੁਝ ਕਰੇ ਭਾਵੇਂ ਨਾ ਕਰੇ। ਕਹਿੰਦਾ ਮੇਰੇ ਪੱਜੋਂ ਕਈਆਂ ਦਾ ਗੁਜ਼ਾਰਾ ਜੇ ਹੋਵੇ ਤਾਂ ਮੇਰਾ ਕੀ ਘਟਦਾ ਏ। ਸੁੱਚਾ ਸਿੰਘ ਉਟਾਲਾਂ ਵਾਲਿਆਂ ਵੱਲ ਰਾਤ ਰਹੇ, ਚੁਚਾਲ ਆਏ ਸਤਿਗੁਰੂ ਜੀ। 30 ਮੱਘਰ ਹਿਸਾਰ ਚੰਦੂ ਲਾਲ ਤ੍ਰਿਵੇਦੀ ਗਵਰਨਰ ਨੂੰ ਜਾ ਮਿਲ, ਕਿਹਾ ਜੇ ਛੇਤੀ ਥੋੜਿਆਂ ਉੱਜੜਿਆਂ ਦਾ ਸਾਂਭਾ ਨਾ ਕਰੋਗੇ ਤਾਂ ਚੋਰੀ ਧਾੜਾ ਭੁੱਖ ਬੇਈਮਾਨੀ ਵੱਧ ਜਾਏਗੀ, ਉਜਰ ਤੁਹਾਡੇ ਸਿਰ ਆਵੇਗਾ। ਇੱਕ ਪੋਹ ਸਤਿਗੁਰੂ ਜੀ ਜੈਪੁਰ ਕਾਂਗਰਸ ਦੇ ਇਜਲਾਸ 'ਤੇ ਪੁੱਜੇ। ਸਤਿਗੁਰੂ ਜੀ ਵਾਪਸ ਆਏ ਚੁਚਾਲ, ਸਭ ਸੰਗਤ ਚੁਫੇਰੇ ਦੀ ਨੇੜੇ ਦੇ ਨਗਰਾਂ ਤੋਂ ਆਈ, ਦਰਸ਼ਨ ਕਰ ਪ੍ਰਸੰਨ ਹੋਏ ਸਾਰੇ। ਇੱਕੋ ਓਅੰਕਾਰ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਸਹਾਏ, ਸ਼ੰਤ ਕਹਿਤੇ ਪਵਿੱਤਰ ਸੁਣਤੇ ਸਭ ਧਨ ਲਿਖਤੀ ਕੁਲ ਤਾਰਿਆ ਜੀਓ, ਜਿਨ ਕਉ ਸਾਧੂ ਸੰਗ ਨਾਮ ਹਰ ਰੰਗ ਤਿਨੀ ਬ੍ਰਹਮ ਵਿਚਾਰਿਆ ਜੀਓ। ਬ੍ਰਹਮ ਵਿਚਾਰਿਆ ਜਨਮ ਸਵਾਰਿਆ, ਪੂਰਨ ਕਿਰਪਾ ਪ੍ਰਭ ਕਰੀ, ਕਰ ਗਹਿ ਲੀਨੇ ਹਰ ਜਸ ਦੀਨੇ, ਜੋਨ ਨਾ ਧਾਵੈ ਨਾਹ ਮਰੀ, ਸਰੁੱਤ ਸੁਹਾਵੀ ਜਿਤ ਤੁਧ ਸੰਮਾਲੀ, ਸੋ ਕੰਮ ਸੁਹੇਲਾ ਜੋ ਤੇਰੀ ਘਾਲੀ, ਜਿਹਾ ਡਿੱਠਾ ਮੈਂ ਤੇਹੋ ਕਹਿਆ, ਤਿਸ ਰਸ ਆਇਆ ਜਿਨ ਭੇਦ ਲਹਿਆ। ਮਹੱਲਾ ਚੌਥਾ ਮੇਰੇ ਰਾਮ ਤੋੜ ਬੰਧਨ ਮਾਇਆ ਘਰ ਕਹਿ ਕੰਮ ਲਾਏ, ਨਿਤ ਹਰ ਗੁਣ ਗਾਵਾ ਹਰ ਨਾਮ ਸਮਾਏ। ਗੁਜਰੀ ਮਹੱਲਾ ਪਹਿਲਾ ਵੱਡੇ ਭਾਗ ਗੁਰ ਸੇਵਹਿ ਅਪੁਨਾ, ਭੇਦ ਨਾਹੀ ਗੁਰਦੇਵ ਮੁਰਾਰ, ਅਬ ਤਬ ਅਵਰ ਨਾ ਮੰਗਾਉ ਹਰ ਪਹਿ, ਨਾਮ ਨਿਰੰਜਨ ਦੀਜੈ ਪਿਆਰ, ਨਾਨਕ ਚਾਤ੍ਰਿਕ ਅੰਮ੍ਰਿਤ ਜਲ ਮਾਗੈ, ਹਰ ਜਸ ਦੀਜੈ ਕਿਰਪਾ ਧਾਰ। ਮੈਂ ਇਹ ਗੁਰਵਾਕ ਸਤਿਗੁਰੂ ਜੀ ਪਾਸ ਅਰਜ ਕਰਨ ਹਿੱਤ ਲਿਖੇ ਹਨ, ਕਿਉਂਕਿ ਮੇਰੀ ਥੋੜ੍ਹੀ ਮਤ ਕਾਰਨ ਭੁੱਲਾਂ ਭੀ ਅਤੇ ਗਲਤ ਭਾਵ ਵਾਰਤਾ ਵਿੱਚ ਹੋ ਜਾਂਦੀਆਂ ਹਨ ਅਤੇ ਲਿਖਣ ਵੇਲੇ ਚਿੱਦ ਮਿਧ ਭੀ ਹੋ ਜਾਂਦਾ ਹੈ। ਅੱਗੋਂ ਲਿਖਣ ਲਈ ਮੇਰੀ ਮਤ ਸ਼ੁੱਧ ਹੋਵੇ। ਮੈਂ ਪੜ੍ਹਨ ਵਾਲੇ ਤੋਂ ਵੀ ਹੁਣੇ ਹੀ ਹੱਥ ਜੋੜ ਖਿਮਾ ਮੰਗਦਾ ਹਾਂ। ਭੁੱਲਣਹਾਰ ਤੇ ਥੋੜ੍ਹਾ ਪੜ੍ਹਿਆ ਜਾਣ ਮੈਨੂੰ ਖਿਮਾ ਹੀ ਬਖਸ਼ੀ ਜਾਵੇ। ਮੈਂ ਇਹ ਖਰੜਾ ਤੀਜੀ ਵਾਰ ਸ਼ੁੱਧ ਕਰ ਲਿਖ ਰਿਹਾ ਹਾਂ, ਤਾਂ ਵੀ ਭੁੱਲਾਂ ਰਹਿੰਦੀਆਂ ਹਨ ਅਤੇ ਸਾਖੀਆਂ ਸਤਿਗੁਰੂ ਜੀ ਦੀਆਂ ਅਨਮੋਲ ਸੰਗਤ ਦੱਸਦੀ ਹੈ। ਮੈਂ ਸਾਧਾਂ ਤੋਂ ਲਿਖ ਤੇ ਲੈਂਦਾ ਹਾਂ, ਪਰ ਸੋਚਦਾ ਹਾਂ ਜੋ ਮੇਰੇ ਲਿਖ ਚੁੱਕੇ ਸੰਤਾਂ ਦੀਆਂ ਨੇ ਉਹਨਾਂ ਦੀ ਕੀ ਵਿਧ ਕਰਾਂ। ਸਤਿਗੁਰੂ ਜੀ ਦੀ ਆਗਿਆ ਅਨੁਸਾਰ ਏਕ ਸਮੇਂ ਵਿੱਚ ਲਿਖਦਾ ਤੇ ਹਾਂ, ਪਰ ਪੂਰੀ ਪ੍ਰਸੰਨਤਾ ਨਹੀਂ ਹੁੰਦੀ, ਕਿਉਂਕਿ ਜਿਹੜੀ ਵਾਰਤਾ ਜਿਹੜੇ ਸਮੇਂ ਦੀ ਹੋਵੇ ਸੋ ਤਦੋਂ ਜਿਹੇ ਹੀ ਢੁੱਕਦੀ ਹੈ, ਹੋਰ ਥਾਵੇਂ ਉਵੇਂ ਨਹੀਂ ਸੁਹੰਦੀ। ਮੈਂ ਹੁਣ ਤਾਂ ਕਰਕੇ ਆਪਣੀ ਉਕਤ ਅਨੁਸਾਰ ਜਦੋਂ ਸੁਣਦਾ ਹਾਂ ਤਦੋਂ ਹੀ ਨਾਲ ਲਿਖ ਦਿੰਦਾ ਹਾਂ ਕਿ ਇਹ ਵਾਰਤਾ ਅਤੇ ਬੀਤੇ ਸਮੇਂ ਦੀ ਏ, ਪਰ ਹੁਣ ਮਿਲੀ ਕਰਕੇ ਤੁਰਤ ਇੱਥੇ ਹੀ ਦਿੰਦਾ ਹਾਂ। ਮੈਂ ਸਤਿਗੁਰੂ ਜਗਜੀਤ ਸਿੰਘ ਜੀ ਦੇ ਸਮੇਂ ਦੇ ਮੋਟੇ ਮੋਟੇ ਇਤਿਹਾਸਕ ਨੋਟ ਲਿਖੀ ਜਾਂਦਾ ਹਾਂ ਅਤੇ ਜੇ ਦੇਹ ਲਿਖਣ ਜੋਗੀ ਬਣੀ ਰਹੇ ਤਾਂ ਜਿੰਨਾ ਹੋਇਆ ਲਿਖ ਪੀ ਦਿਆਂਗਾ। ਜੋ ਮੈਂ ਕੱਲ੍ਹ ਸਾਖੀ ਸੰਤ ਦਲੀਪ ਸਿੰਘ ਦੀ ਸੰਤ ਨਗਰ ਦੇ ਸਾਧ ਦੀ ਸੁਣੀ ਹੈ ਤੁਰਤ ਲਿਖਦਾ ਹਾਂ। ਸਾਖੀ ਦਾ ਅਰਥ ਹੈ ਸਾਖਸ਼ੀ ਅਰਥਾਤ ਅੱਖਾਂ ਨਾਲ ਵੇਖੀ। ਸੰਤ ਜੀ ਸਾਖੀ ਸੁਣਾਈ, ਉਹ ਸਤਿਗੁਰੂ ਹਨ। 2021 ਬਿਕਰਮ ਹੋਲੇ ਸਰਸੇ ਦੇ ਬਾਅਦ ਮੈਂ ਸਤਿਗੁਰੂ ਜਗਜੀਤ ਸਿੰਘ ਜੀ ਸਾਥ ਹਿਸਾਰ ਵੱਲੋਂ 22 ਚੇਤਰ ਨੂੰ ਆ ਰਿਹਾ ਸਾਂ। ਇਸ ਮੇਲੇ ਤੋਂ ਸਤਿਗੁਰੂ ਜੀ ਮੋਰੀ ਵਾਲੇ ਪੁੱਜ ਕਾਰ ਰੁਕਵਾਈ ਅਤੇ ਕਿਹਾ, ਭਾਈ ਸਿੱਖੋ, ਸਰਦਾਰ ਰਵੇਲ ਸਿੰਘ ਜੀ ਦੇ ਘਰੋਂ ਮਾਤਾ ਜੀ ਨੂੰ ਮਿਲ ਕੇ ਜਾਣਾ ਹੈ। ਸਤਿਗੁਰੂ ਜੀ ਅੱਗੇ ਲੱਗੇ ਅਤੇ ਸਿੱਖ ਸਾਥ ਸਰਦਾਰ ਜੀ ਦੇ ਘਰ ਗਏ। ਘਰ ਜੰਦੇ ਵੱਜੇ ਸੀ, ਸਿਰਫ ਮੱਝਾਂ ਅਤੇ ਬੱਚੇ ਹੀ ਹਵੇਲੀ ਵਿੱਚ ਸੀ। ਸਤਿਗੁਰੂ ਜੀ ਸਮੇਤ ਸਿੰਘਾਂ ਦੇ ਮੰਜੇ ਡਾਹ ਬੈਠੇ ਅਤੇ ਦੁੱਧ ਵਾਲੇ ਆਲੇ ਵੇਖੇ ਅਤੇ ਕਾਰ ਆਪਣੀ ਵਿੱਚੋਂ ਗੜਵੇ ਗਲਾਸ ਥਾਲੀਆਂ ਖੰਡ ਕੱਢ ਦੁੱਧ ਕਾਢਣੀਆਂ ਵਿੱਚੋਂ ਪਾ ਪੀਤਾ। ਸਰਦਾਰ ਏਤਨੇ ਬਾਅਦ ਆਏ, ਚਰਨੀ ਲੱਗਾ ਅਤੇ 10 ਦਾ ਨੋਟ ਹੱਸਦੇ ਹੱਸਦੇ ਚਰਨਾਂ 'ਤੇ ਧਾਰ, ਅਰਜ ਕੀਤੀ ਉਹ ਸੂ, ਸੱਚੇ ਪਾਤਸ਼ਾਹੋ, ਜਲ ਦੁੱਧ ਮਿੱਠਾ ਲੋੜ ਹੋਵੇ ਤਾਂ ਜੰਦਾ ਤੋੜਾਂ ਜਾਂ ਸੁਖਵੰਤ ਕੌਰ ਨੂੰ ਖੇਤ ਵਿੱਚੋਂ ਦੌੜ ਕੇ ਲਿਆਵਾਂ, ਉਹ ਸੋਧਣ ਹੈ। ਸਤਿਗੁਰੂ ਜੀ ਮੁਸਕਰਾਉਂਦਿਆਂ ਕਿਹਾ, ਅਸਾਂ ਆਪੇ ਉੱਦਮ ਕਰਕੇ ਦੁੱਧ 'ਤੇ ਪੀ ਲਿਆ ਏ, ਜਲ ਕੋਲ ਭੀ ਹੈ ਸੀ, ਜੇ ਲੋੜ ਹੁੰਦੀ ਤਾਂ ਖੂਹ ਵਿੱਚੋਂ ਕੱਢ ਲਿਆਉਂਦੇ। ਤੁਸੀਂ ਹੁਣ ਮੈਨੂੰ ਮਾਤਾ ਸੁਖਵੰਤ ਕੌਰ ਜੀ ਦਾ ਖੇਤ ਦੱਸੋ, ਮੈਂ ਮਿਲੇ ਬਿਨਾਂ ਨਹੀਂ ਜਾਣਾ। ਮੈਂ ਕਈ ਵਾਰ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਨਾਲ ਮਾਤਾ ਜੀ ਨੂੰ ਅਤੇ ਇਹਨਾਂ ਜਿਹਾਂ ਨੂੰ ਜਾ ਮਿਲਦਾ ਰਿਹਾ ਹਾਂ। ਸਤਿਗੁਰੂ ਜੀ ਵੀ ਕਹਿੰਦੇ ਸੀ ਅਤੇ ਮੈਨੂੰ ਵੀ ਇਹੋ ਜਿਹੇ ਸ਼ਰਧਾਲੂਆਂ ਤੋਂ ਡਰ ਲੱਗਦਾ ਹੈ ਕਿਤੇ ਕੁਝ ਕਹਿ ਨਾ ਦੇਣ। ਜਿਵੇਂ ਇੱਕ ਮਾਤਾ ਸਿਆਮ ਹਵਾਈ ਜਹਾਜ਼ ਦਾ ਲਿਖਿਆ ਵਕਤ ਵਿਗਾੜ ਦਿੱਤਾ ਸੀ, ਅਤੇ ਨੱਥਾ ਸਿੰਘ ਰਾਮਪੁਰ ਵਾਲੇ ਕਾਰ ਹੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਗੁੱਜਰਾਂ ਵਾਲੇ ਵਿਗਾੜ ਤਾਂਗਾ ਰਾਹੇ ਮੋੜ ਪੈਰੀਂ ਤੋੜਿਆ ਸੀ। ਇਹ ਦੋਵੇਂ ਸਾਖੀਆਂ ਇਸੇ ਜਸ ਜੀਵਨ ਵਿੱਚ ਇੱਕ ਪਿੱਛੇ ਅਤੇ ਇੱਕ ਅੱਗੇ ਆਉਂਦੀਆਂ ਹਨ। ਸਰਦਾਰ ਰਵੇਲ ਸਿੰਘ ਕਾਰ 'ਤੇ ਨਾਲ ਚੜ੍ਹ ਬਾਗ ਆਪਣੇ ਵਿੱਚ ਜਾ ਖਿਲਾਰੀ। ਮਾਤਾ ਸੁਖਵੰਤ ਕੌਰ ਨੂੰਹਾਂ ਧੀਆਂ ਸਮੇਤ ਬਾਗ ਵਿੱਚੋਂ ਨੱਸ ਆ ਚਰਨੀ ਲੱਗੀਆਂ ਅਤੇ ਤੁਰਤ ਅਰਜ ਕੀਤੀ, ਸੱਚੇ ਪਾਤਸ਼ਾਹੋ, ਚਲੋ ਘਰ, ਜਲ ਦੁੱਧ ਆਪ ਛਕੋ ਅਤੇ ਸਾਧਾਂ ਨੂੰ ਛਕਾਓ। ਮੈਂ ਤਾਂ ਸੋਧ ਹੀ ਇਸੇ ਅਰਥ ਰੱਖੀ ਹੋਈ ਏ। ਨੂੰਹਾਂ ਧੀਆਂ ਅਤੇ ਅੱਗੋਂ ਨਵੀਆਂ ਲੀਹਾਂ ਤੋਰ ਦਿੱਤੀਆਂ ਨੇ। ਸਤਿਗੁਰੂ ਜੀ ਤੋਂ ਪਹਿਲਾਂ ਹੱਸਦਿਆਂ ਸਰਦਾਰ ਰਵੇਲ ਸਿੰਘ ਜੀ ਦੱਸਿਆ ਕਿ ਅੱਜ ਤਾਂ ਇਹਨਾਂ ਸਤਿਗੁਰੂ ਪ੍ਰਤਾਪ ਸਿੰਘ ਜੀ ਵਾਂਗੂ ਸਾਡੇ ਨਾਲ ਵਿੱਥ ਫਰਕ ਕੱਢ ਵਰਤਿਆ ਹੈ। ਜਿਵੇਂ ਸੁਣਿਆ ਹੈ ਉਹਨਾਂ ਫਤਿਹ ਸਿੰਘ ਜੀ ਮਾਛੀਕਿਆਂ ਵਾਲਿਆਂ ਵੱਲ ਇੱਕ ਵੇਰ ਜਾ ਆਪੇ ਭਾਂਡਿਆਂ ਵਿੱਚੋਂ ਰਸਤ ਲੈ ਪਕਾ ਛਕਿਆ ਸੀ ਲੰਗਰ, ਤਿਵੇਂ ਇਹਨਾਂ ਤੇਰਾ ਦੁੱਧ ਆਪੇ ਪਾ ਪੀਤਾ ਹੈ। ਇਹ ਸੁਣ ਮਾਤਾ ਜੀ ਕਿਹਾ, ਇਹ ਕੋਈ ਹੋਰ ਨੇ, ਇਹ ਉਹ ਸਤਿਗੁਰੂ ਜੀ ਹਨ, ਨਹੀਂ ਤਾਂ ਇਹ ਪਹਿਲਾਂ ਕਿਵੇਂ ਕਮਜ਼ੋਰ ਜਿਹੇ ਸਰੀਰ ਦੇ ਹੁੰਦੇ ਸਨ ਅਤੇ ਹੁਣ ਵੇਖੋ ਕਿਵੇਂ ਤਿਵੇਂ ਦੇ ਤਿਆਰ ਬਰ ਤਿਆਰ ਰਹਿੰਦੇ ਨੇ। ਇਹ ਸਤਿਗੁਰੂ ਪ੍ਰਤਾਪ ਸਿੰਘ ਜੀ ਹੀ ਹਨ, ਜਿਵੇਂ ਭਾਈ ਗੁਰਦਾਸ ਜੀ ਲਿਖਿਆ ਹੈ, ਅਰਜੁਨ ਕਾਇਆ ਪਲਟਕੈ ਮੂਰਤ ਹਰ ਗੋਬਿੰਦ ਸਵਾਰੀ। ਇਸ ਤਰ੍ਹਾਂ ਦੀਆਂ ਪੂਰੀ ਸ਼ਰਧਾ ਵਾਲੀਆਂ ਸੁਖਵੰਤ ਕੌਰ ਮਾਤਾ ਦੀਆਂ ਇੱਕ ਦੋ ਗੱਲਾਂ ਸੁਣ ਸਤਿਗੁਰੂ ਜੀ ਤੁਰਤ ਕਿਹਾ, ਚਲੋ ਸਰਦਾਰ ਜੀ ਚੱਲੀਏ, ਇਹ ਮਾਤਾ ਤਾਂ ਹੁਣੇ ਮੈਨੂੰ ਸਭੋ ਕੁਝ ਕਹੀ ਜਾਵੇਗੀ। ਸੋ ਤਾਂ ਸਾਹਿਬ ਸੀ, ਮੈਂ ਤਾਂ ਇਹਨਾਂ ਦਾ ਸੇਵਕ ਹਾਂ, ਆਪ ਜਲ ਲੈ ਛਕੇ। ਸੰਤ ਦਲੀਪ ਸਿੰਘ ਜੀ ਦੱਸਿਆ ਸਤਿਗੁਰੂ ਪ੍ਰਤਾਪ ਸਿੰਘ ਜੀ ਕਿਹਾ ਕਰਦੇ ਸੀ। ਸੰਤ ਚਵਿੰਡੇ ਵਾਲੇ ਆਉਂਦੇ ਸੀ, ਸਿੱਖ ਸਿੱਖ ਵੱਲ ਗਿਆ, ਉਸ ਦੇ ਘਰੋਂ ਖਾਲੀ ਨਾ ਮੁੜੇ, ਕੁਝ ਖਾਧੇ ਪੀਤੇ ਬਿਨਾਂ। ਜੇ ਘਰ ਸਿੱਖ ਨਾ ਪੀ ਹੋਵੇ ਤਾਂ ਆਪ ਜਲ ਲਿਆ, ਉਸ ਦੇ ਘਰ ਬੈਠ ਛੱਕ ਮੁੜੇ। ਇਸ ਤਰ੍ਹਾਂ ਦਵੱਲੀ ਪ੍ਰੇਮ ਦਾ ਨੇਮ ਬਣਿਆ ਰਹਿੰਦਾ ਹੈ ਅਤੇ ਸਿੱਖ ਦੇ ਘਰ ਸੁੰਝ ਨਹੀਂ ਵਰਤਦੀ। ਮੈਂ ਇਸ ਸਾਖੀ ਨਾਲ ਹੀ ਸਮੇਂ ਦੇ ਸਤਿਗੁਰੂ ਜੀ ਦੀ ਇੱਕ ਦੋ ਹੋਰ ਸਾਖੀਆਂ ਇਸ ਵਾਸਤੇ ਲਿਖਦਾ ਹਾਂ ਕਿ ਭਾਵੇਂ ਸ਼ਰਧਾ ਕਿਵੇਂ ਹੋਵੇ ਪਰ ਪ੍ਰਤੱਖ ਗੁਰੂ ਦੀ ਆਰਾਧਨਾ ਬਿਨਾਂ ਕਾਰਜ ਰਾਸ ਨਹੀਂ ਹੁੰਦੇ। ਪ੍ਰਤੱਖ ਗੁਰੂ ਜਿਵੇਂ ਗੁਰਵਾਕ ਹੈ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਅਤੇ ਧੀਰ ਮਲ ਨੂੰ ਗੁਰੂ ਤੇਗ ਬਹਾਦਰ ਜੀ ਦਾ ਗ੍ਰੰਥ ਸਾਹਿਬ ਉੱਚਰ ਨਾ ਬਿਆਸ ਵਿੱਚੋਂ ਹੱਥ ਆਇਆ ਸੀ, ਜਿੱਚਰ ਉਸਨੇ ਪ੍ਰਤੱਖ ਗੁਰੂ ਤੇਗ ਬਹਾਦਰ ਜੀ ਨੂੰ ਨਾਂ ਸਿਮਰਿਆ ਸੀ। ਪ੍ਰਤੱਖ ਗੁਰੂ ਤੋਂ ਮੁਨਕਰੀ ਗੁਰਬਾਣੀ ਅਨੁਸਾਰ ਹੁੰਦੇ ਪ੍ਰਤੱਖ ਗੁਰੂ ਜੋ ਵਿਛੜੇ ਤਿਨਕੋ ਦਰ ਢੋਈ ਨਾਹੀਂ। ਦਰ ਇੱਥੇ ਦਾ ਭੀ ਅਤੇ ਦਰਗਾਹ ਦਾ ਭੀ ਇੱਕ ਹੀ ਹੈ। ਇਸ ਲਈ ਮੈਂ ਆਪਣੇ ਮਨ ਨੂੰ ਸ਼ੁੱਧ ਕਰਨ ਲਈ ਸਤਿਗੁਰੂ ਜਗਜੀਤ ਸਿੰਘ ਜੀ ਦੀਆਂ ਦੋ ਸਾਖੀਆਂ ਇੱਥੇ ਲਿਖਦਾ ਹਾਂ ਅਤੇ ਗੁਰਬਾਣੀ ਵੀ ਇਸੇ ਅਰਥ ਚਿਤਾਰੀ ਹੈ। ਜਿਵੇਂ ਹਥਿਆਰ ਵਿਹਾਰ ਅਤੇ ਲੱਗਣ ਵਾਲਾ ਨਵੇਂ ਸਿਰੇ ਤੇਜ਼ ਕਰਦਾ ਹੈ, ਤਿਵੇਂ ਮੇਰੀ ਬੁੱਧੀ ਸ਼ੁੱਧ ਹੋਵੇ ਅਤੇ ਪ੍ਰੇਮ ਪਾਤਰ ਹੋ ਕੇ ਗੁਰਬਚਨ ਅਤੇ ਗੁਰਜਸ ਲਿਖੇ। ਮੈਂ ਸੁਣਿਆ ਹੈ ਜੈਸਾ ਪ੍ਰੇਮ ਪ੍ਰਸ਼ਾਦ ਪਕਾਉਣ ਵਾਲੇ ਅਤੇ ਛਕਾਉਣ ਵਾਲੇ ਵਿੱਚ ਹੋਵੇ ਤੈਸਾ ਹੀ ਸਵਾਦ ਪਦਾਰਥ ਛਕਣ ਵਾਲੇ ਨੂੰ ਆਉਂਦਾ ਹੈ। ਜਿਵੇਂ ਗੁਰਬਾਣੀ ਦਾ ਰਸ ਸਭ ਨਾਲੋਂ ਵੱਧੇ, ਕਿੱਸੇ ਅਤੇ ਬਾਣੀਆਂ ਅਤੇ ਹੋਰ ਵੀ ਅਨੇਕ ਹਨ। ਮੈਂ ਤੁਰਤ ਕਈ ਸਾਖੀਆਂ ਇਸ ਭਰੋਸਿਓਂ ਵੀ ਲਿਖਦਾ ਹਾਂ ਕਿ ਇਹ ਸਾਖੀ ਬੜੀ ਲਾਭਦਾਇਕ ਹੈ, ਮਤ ਮੇਰੇ ਚੇਤਿਓਂ ਰਹਿ ਜਾਵੇ ਅਤੇ ਇਸ ਦਾ ਰਹੱਸ ਨਾ ਉਜਾਗਰ ਹੋ ਸਕੇ, ਕਿਉਂਕਿ ਗੁਰਵਾਕ ਹੈ ਲਿਖੇ ਬਾਜੋ ਸੁਰਤ ਨਾਹੀਂ, ਭਾਵ ਲਿਖੇ ਬਾਜੋਂ ਸੁਰਤ ਚੇਤਾ ਚੰਗੀ ਤੋਂ ਚੰਗੀ ਚੀਜ਼ ਅਤੇ ਗੱਲ ਦਾ ਵੀ ਭੁੱਲ ਜਾਂਦਾ ਹੈ। ਮੈਂ ਸੂਰਜ ਪ੍ਰਕਾਸ਼ ਵਿੱਚ ਪੜ੍ਹਿਆ ਹੈ ਭਾਈ ਭਗਤੂ ਦੇ ਪੁੱਤਰ ਗੌਰੇਸਾਲ ਨੇ ਗੁਰੂ ਹਰ ਰਾਏ ਜੀ ਤੋਂ ਆਪਣਾ ਫਾਹੇ ਦੀ ਮੌਤ ਨਾਲ ਮਰਨ ਵਾਲਾ ਸਰਾਪ ਇਸ ਕਰਕੇ ਰੱਖ ਲਿਆ ਸੀ ਕਿ ਜਗਤ ਇਹ ਨਾ ਕਵੇ ਕਿ ਗੁਰੂ ਜੀ ਕਿਹਾ ਹੀ ਸੀ ਜਿਹੜਾ ਵਾਕ ਪੂਰਾ ਹੋਣਾ ਸੀ। ਭਾਈ ਸੰਤੋਖ ਸਿੰਘ ਜੀ ਨੇ ਇਸ 'ਤੇ ਲਿਖਿਆ ਹੈ, ਸਿੱਖਣ ਕੋ ਇਵ ਹੀ ਬਣ ਆਵੈ ਜਿਸ 'ਤੇ ਗੁਰ ਮਹਿਮਾ ਅਧਿਕਾਵੈ, ਜਿਸ ਕੇ ਕੀਏ ਹੀਨਤਾ ਹੋਈ ਤਾਂ ਤੇ ਕਰੇ ਨਹੀਂ ਸਿੱਖ ਜੋਈ, ਪਰ ਸੋ ਪ੍ਰਸੰਗ ਫਾਹੇ ਦੀ ਮੌਤ ਸੇ ਗੌਰੇ ਦੇ ਮਰਨ ਵਾਲਾ ਫੇਰ ਲਿਖਿਆ ਹੀ ਨਹੀਂ ਮਿਲਦਾ। ਜ਼ਬਾਨੀ ਰਵਾਇਤ ਹੈ ਕਿ ਰੱਸੀ ਨਾਲ ਫਾਹ ਆਉਣ ਦੀ ਵਿਧ ਬਣੀ ਸੀ। ਉਸ ਭੈ ਤੋਂ ਕਈ ਸਾਖੀਆਂ ਮੈਂ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਬਚਨਾਂ ਦੀਆਂ ਜਦੋਂ ਸੁਣਦਾ ਹਾਂ ਤਦੋਂ ਹੀ ਲਿਖ ਦਿੰਦਾ ਹਾਂ। ਇਸੇ ਪੱਖ ਦੀ ਵਾਰਤਾ ਤਾਲ ਬਾਬਤ ਜੋ ਪ੍ਰਤੱਖ ਤੇ ਮੇਰੇ ਵੇਖਣ ਦੀ ਏ ਪ੍ਰਗਟ ਤਦੋਂ ਦੀ ਹੋਈ, ਹੁਣ ਪ੍ਰਸਿੱਧ 2023 ਬਿਕਰਮੀ 30 ਜੇਠ ਐਤਵਾਰ 12 ਜੂਨ 1966 ਈਸਵੀ ਨੂੰ ਹੋਈ ਹੈ। ਸਤਿਗੁਰੂ ਜਗਜੀਤ ਸਿੰਘ ਜੀ ਦੇ ਸਮੇਂ 'ਤੇ ਹੱਥੀਂ ਗੁਰਪ੍ਰਤਾਪ ਸਰੋਵਰ ਕਰਕੇ ਜੀਵਨ ਨਗਰ, ਇਸ ਦਿਨ ਸਤਿਗੁਰੂ ਜਗਜੀਤ ਸਿੰਘ ਜੀ ਆਪ ਕੜਾਹ ਪ੍ਰਸ਼ਾਦ ਬਣਵਾਇਆ, ਅਰਦਾਸਾ ਕਰਵਾ ਟੱਪ ਲਾਇਆ, 100 ਫੁੱਟ ਚੌੜਾ 150 ਫੁੱਟ ਲੰਮਾ ਤਾਲ ਬਣਾਉਣ ਦਾ, ਸਾਧ ਸੰਗਤ ਸਭ ਲੱਗੀ ਅਤੇ ਮਾਤਾ ਦਲੀਪ ਕੌਰ ਜੀ ਮਹਾਰਾਜ ਵੀਰ ਸਿੰਘ ਜੀ ਦੇ ਮਹਿਲ ਭੀ ਲੱਗੇ ਅਤੇ ਹਰ ਰੋਜ਼ ਸੰਗਤ ਜੀਵਨ ਨਗਰ ਦੀ ਅਤੇ ਹੋਰ ਨਗਰਾਂ ਸੰਤ ਨਗਰ ਅੰਮ੍ਰਿਤਸਰ ਦਮਦਮਾ ਆਦਿ ਦੇ ਮਾਈ ਭਾਈ ਭੀ ਲੱਗਦੇ। ਇੱਟਾਂ ਪੱਕੀਆਂ ਗੁਰੂ ਕੇ ਹੁਕਮ ਨਾਲ ਕੰਢੇ 'ਤੇ ਸੁੱਟੀਆਂ ਗਈਆਂ। ਸਤਿਗੁਰੂ ਪ੍ਰਤਾਪ ਸਿੰਘ ਜੀ ਇਸ ਤਾਲ ਲਈ ਜ਼ਮੀਨ ਕਿਲੇਬੰਦੀ ਸਮੇਂ 5 ਕਿੱਲੇ ਕਹਿ ਰਖਾਈ ਸੀ ਅਤੇ ਆਵੀ ਵੀ ਚੜ੍ਹਾਈ ਸੀ। ਸੋ ਪਿੱਲੀ ਪੈਣ 'ਤੇ ਤਦੋਂ ਸਮਾਂ ਨਾ ਬਣਿਆ, ਸਰੋਵਰ ਹੋ ਗਿਆ ਹੈ। ਏਕ ਸਮੇਂ ਸਤਿਗੁਰੂ ਪ੍ਰਤਾਪ ਸਿੰਘ ਜੀ ਨਕੌੜੇ ਵੱਲੋਂ ਦੁਪਹਿਰੇ ਆਏ ਅਤੇ ਇਸ ਥਾਂ ਸੋਹਣਾ ਜਲ ਦੇਖ ਘੋੜੇ ਨੂੰ ਛਕਾਇਆ। ਸਿੱਖਾਂ ਦੇਖ ਕਿਹਾ, ਇਹ ਛੱਪੜ 'ਤੇ ਸਾਡੇ ਲਈ ਇਸ਼ਨਾਨ ਯੋਗ ਸਰੋਵਰ ਹੋ ਗਿਆ ਏ। ਤਾਂ ਸਤਿਗੁਰੂ ਜੀ ਬਚਨ ਕੀਤਾ, ਮੈਨੂੰ ਤਾਂ ਜਾਪਦਾ ਏ ਦਸਮ ਜੀ ਦੇ ਘੋੜੇ ਵੀ ਇਸੇ ਥਾਂ ਜਲ ਛਕਿਆ ਹੈ ਅਤੇ ਆਪ ਦੁਪਹਿਰੇ ਟਿਕੇ ਵੀ ਹਨ ਇਸ ਇਲਾਕੇ, ਤਾਂ ਹੀ ਏਤਨੀ ਸਾਧ ਸੰਗਤ ਇੱਥੇ ਭਜਨ ਬਾਣੀ ਕਰਦੀ ਹੈ ਅਤੇ ਲੰਗਰ ਲੱਗਾ ਹੈ। ਸਿੱਖਾਂ ਕਿਹਾ, ਇਤਿਹਾਸ ਵਿੱਚ ਇਸ ਘੱਗਰ ਦਰਿਆ ਜਾਂ ਨਾਲੀ 'ਤੇ ਆਉਣਾ ਅਤੇ ਮਾਧੋ ਸਿੰਘ ਆਣੇ ਠਹਿਰਨਾ ਅਤੇ ਇਸੇ ਰਸਤਿਓਂ ਸਰਸਿਓਂ ਨੌਹਰ ਅਤੇ ਸੁਹੇਵੇ ਸਾਹਿਬ ਜਾਣਾ ਲਿਖਿਆ ਹੈ। ਤਾਂ ਸਤਿਗੁਰੂ ਜੀ ਉੱਤਰ ਦਿੱਤਾ, ਸੰਤੋਖ ਸਿੰਘ ਜੀ ਤੋਂ ਟਿਕਾਣੇ ਦਾ ਅੱਗਾ ਪਿੱਛਾ ਹੋ ਗਿਆ ਹੈ ਅਤੇ ਕੁਝ ਪ੍ਰਸੰਗ ਰਹਿ ਗਏ ਹਨ ਜੋ ਇੱਕ ਪੋਥੀ ਵਿੱਚ ਸੁਹੇਵੇ ਸਾਹਿਬ ਦੇ ਡੇਰੇ ਦੇ ਸਾਧਾਂ ਕੋਲ ਲਿਖਤੀ ਮੈਂ ਵੇਖੇ ਨੇ। ਸਿੱਖਾਂ ਕਿਹਾ, ਕੁਝ ਵੀ ਹੋਵੇ, ਸਾਡਾ ਤਾਂ ਆਪ ਜੀ ਦੇ ਘੋੜੇ ਅਤੇ ਦਸਮ ਜੀ ਦੇ ਘੋੜੇ ਦੇ ਜਲ ਛਕਣ ਤੋਂ ਇਹ ਤਾਲ ਤੀਰਥ ਹੋ ਗਿਆ ਹੈ। ਸਤਿਗੁਰੂ ਜੀ ਕਿਹਾ, ਤੁਸੀਂ ਆਪਣੀ ਜਾਣੋ, ਮੈਂ ਤਾਂ ਅਜਮਾ ਕੇ ਅਤੇ ਵੇਖ ਕੇ ਕਹਾਂਗਾ। ਤਾਂ ਸਿੱਖਾਂ ਕਿਹਾ, ਇਹ ਵੀ ਇੱਕ ਦਸਮ ਜੀ ਦੇ ਅਸਵਾਰ ਘਾਟ ਵਾਂਗੂ ਦਾ ਸਾਡਾ ਸਰੋਵਰ ਏ। ਇਹ ਸਤਿਗੁਰੂ ਜੀ ਅਤੇ ਸਿੱਖਾਂ ਦੇ ਬਚਨ 'ਤੇ ਘੋੜੇ ਦਾ ਜਲ ਛਕਣਾ ਹੋਰ ਸਿੱਖਾਂ ਵੀ ਸੁਣਿਆ।